ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਾ ਮਹੱਲਾ ਪੰਜਵਾਂ। ਸਲੋਕ ਉਦਮ ਕਰਹੋ ਵਡਭਾਗੀ ਹੋ, ਸਿਮਰਹੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੈ, ਦੁਖ ਦਰਦ ਭ੍ਰਮ ਜਾਏ। ਸ਼ੰਤ ਨਾਮ ਜਪਤ ਗੋਬਿੰਦ, ਨਹਿ ਅਲਸਾਈਐ। ਪੀਟਤ ਸਾਧੂ ਸੰਗ, ਜਮਪੁਰ ਨਹਿ ਜਾਈਐ। ਦੁਖ ਦਰਦ ਨਾ ਪਉ ਬਿਆਪੈ, ਨਾਮ ਸਿਮਰਤ ਸਾਧ ਸੁਖੀ। ਸਾਸ ਸਾਸ ਅਰਾਧ ਹਰ ਹਰ, ਧਿਆਏ ਸੋ ਪ੍ਰਭ ਮਨ ਮੁਖੀ। ਕਿਰਪਾਲ ਦਿਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ। ਨਾਨਕ ਪਏ ਅੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਕਿਰਪਾਲ ਦਿਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ। ਨਾਨਕ ਪਏ ਅੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਉਦਮ ਕਰਹੋ ਵਡਭਾਗੀ ਹੋ, ਸਿਮਰਹੋ ਹਰ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਪਵਿੱਤਰ ਬਾਣੀ ਦੀ ਕਥਾ ਦਾ ਬਹੁਤ ਵੱਡਾ ਮਹੱਤਵ ਹੈ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਡੇ ਮੰਦੇ ਵਿੱਚ ਬਹੁਤ ਕੂੜਾ ਕਰਕਟ ਮੈਲ ਭਰੀ ਹੋਈ ਹੈ, ਦੱਸੋ ਇਸ ਨੂੰ ਕਿਵੇਂ ਸਾਫ਼ ਕੀਤਾ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਐ ਗੁਰੂ ਪਿਆਰੀ ਸਤ ਸੰਗਤ ਜੀ, ਜੇ ਤੁਸੀਂ ਆਪਣੇ ਮਨ ਦੀ ਮੈਲ ਨੂੰ ਧੋਣਾ ਹੋਵੇ, ਫਿਰ ਸਤਸੰਗਤ ਵਿੱਚ ਆਓ। ਸਤਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜੋ, ਤਨ ਦੀ ਮੈਲ ਨੂੰ ਪਾਣੀ ਧੋਂਦਾ ਹੈ। ਮਨ ਦੀ ਮੈਲ ਨੂੰ ਸਤਿਗੁਰੂ ਦੀ ਬਾਣੀ ਹੀ ਧੋ ਸਕਦੀ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਨੂੰ ਸੁਣਦਾ ਹੈ, ਚਾਹੇ ਪਾਠ ਦੇ ਰੂਪ ਦੇ ਵਿੱਚ, ਚਾਹੇ ਕੀਰਤਨ ਦੇ ਰੂਪ ਵਿੱਚ ਅਤੇ ਚਾਹੇ ਕਥਾ ਦੇ ਰੂਪ ਦੇ ਵਿੱਚ, ਉਹਦੇ ਮਨ 'ਤੇ ਕੁਝ ਨਾ ਕੁਝ ਅਸਰ ਤਾਂ ਜ਼ਰੂਰ ਹੁੰਦਾ ਹੈ। ਸਤਿਗੁਰੂ ਮਹਾਰਾਜ ਨੇ ਇਸ ਗੁਰਬਾਣੀ ਦੀ ਕਥਾ ਦਾ ਮਹਾਤਮ ਦੱਸਦਿਆਂ ਹੋਇਆਂ ਇਹ ਬਚਨ ਵੀ ਗੁਰਬਾਣੀ ਵਿੱਚ ਲਿਖੇ ਹਨ। ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਪਏ ਸੁਖ ਸੈਲ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸੁਣ ਕੇ ਮਨ ਦੀ ਮੈਲ ਦੂਰ ਹੁੰਦੀ ਹੈ। ਭਾਵ ਜਦੋਂ ਆਪਾਂ ਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਉਪਦੇਸ਼ ਸੁਣਦੇ ਹਾਂ, ਉਹਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਉਹ ਕਿਵੇਂ? ਤਾਂ ਸਤਿਗੁਰੂ ਨੇ ਬੜੀ ਸੁੰਦਰ ਉਦਾਹਰਣ ਦਿੱਤੀ। ਕਿਸੇ ਭਾਂਡੇ ਦੇ ਵਿੱਚ ਗੰਦਾ ਪਾਣੀ ਭਰਿਆ ਹੋਵੇ, ਉਸ ਭਾਂਡੇ ਨੂੰ ਵਰਖਾ ਦੇ ਜਲ ਵਿੱਚ ਰੱਖ ਦਿਓ। ਜਿਵੇਂ ਜਿਵੇਂ ਵਰਖਾ ਦਾ ਨਿਰਮਲ ਜਲ ਉਸਦੇ ਵਿੱਚ ਪੈਣਾ ਸ਼ੁਰੂ ਹੋਵੇਗਾ, ਉਸੇ ਉਸੇ ਤਰ੍ਹਾਂ ਗੰਦਾ ਪਾਣੀ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ, ਇਹ ਇੱਕ ਪ੍ਰਕਿਰਤੀ ਦਾ ਅਸੂਲ ਹੈ। ਜਦੋਂ ਕਿਸੇ ਭਾਂਡੇ ਦੇ ਵਿੱਚ ਜਾਂ ਕਿਸੇ ਸਰੋਵਰ ਦੇ ਵਿੱਚ ਵੀ ਗੰਦਾ ਪਾਣੀ ਹੋ ਜਾਵੇ, ਜਦੋਂ ਵਰਖਾ ਦਾ ਨਿਰਮਲ ਜਲ ਉਸਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ, ਗੰਦਾ ਪਾਣੀ ਆਪਣੇ ਆਪ ਹੀ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਧ ਸੰਗਤ ਦੀ ਮਹਿਮਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅਸਾ ਰਾਗ ਦੇ ਅੰਦਰ ਪਵਿੱਤਰ ਸ਼ੰਤ ਅਤੇ ਸ਼ਲੋਕ ਉਚਾਰਨ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ, ਇਸ ਦੇ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸ਼ਲੋਕ ਲਿਖਿਆ ਹੈ, ਫਿਰ ਅੱਗੇ ਚਾਰ ਪੌੜੀਆਂ ਵਾਲਾ ਸ਼ੰਤ ਲਿਖਿਆ ਹੈ। ਇਸ ਸ਼ਲੋਕ ਅਤੇ ਸ਼ੰਤ ਦਾ ਜਿਹੜਾ ਮੂਲਕ ਸਿਧਾਂਤ ਹੈ ਉਹ ਹੈ ਉੱਦਮ ਕਰਨਾ। ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਉਹ ਹਨ ਜਿਹੜੇ ਇਹ ਗੱਲ ਆਖਦੇ ਨੇ ਬਈ ਜੋ ਕਰਨਾ ਰੱਬ ਨੇ ਕਰਨਾ ਹੈ, ਸਾਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ। ਪਰ ਨਹੀਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਉੱਦਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਉੱਦਮ ਤੋਂ ਬਿਨਾਂ ਤੇ ਦੁਨੀਆਂ ਦਾ ਕੋਈ ਕਾਰ ਵਿਹਾਰ ਚੱਲ ਹੀ ਨਹੀਂ ਸਕਦਾ। ਤੁਸੀਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਵਿਚਾਰ ਕੇ ਦੇਖੋ, ਅਸੀਂ ਕੰਮ ਕਾਰ ਕਰਦੇ ਹਾਂ ਆਪਣੇ ਨਿਰਬਾਹ ਲਈ, ਆਪਣੀ ਉਪਜੀਵਿਕਾ ਵਾਸਤੇ। ਜੇ ਕੋਈ ਆਦਮੀ ਇਹ ਗੱਲ ਆਖੇ ਆਪੇ ਰੱਬ ਨੇ ਜੋ ਦੇਣਾ ਦੇ ਹੀ ਦੇਣਾ ਹੈ, ਤੇ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ? ਪਰ ਇਸ ਗੱਲ ਤੇ ਕੋਈ ਵੀ ਖੜ ਨਹੀਂ ਸਕਦਾ, ਚਾਹੇ ਕੋਈ ਗੁਰਮੁਖ ਹੈ, ਚਾਹੇ ਮਨਮੁਖ ਹੈ, ਚਾਹੇ ਕੋਈ ਆਸਤਿਕ ਹੈ, ਚਾਹੇ ਨਾਸਤਿਕ ਹੈ। ਕੰਮ ਦੇ ਲਈ ਸਾਰੇ ਹੀ ਯਤਨਸ਼ੀਲ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕੰਮ ਕਰਕੇ ਹੀ ਸਾਨੂੰ ਉਪਜੀਵਿਕਾ ਹਾਸਲ ਹੋਣੀ ਹੈ। ਅਸੀਂ ਇਸ ਲਈ ਆਪਣੀ ਉਪਜੀਵਿਕਾ ਲਈ ਤਾਂ ਉੱਦਮ ਕਰਦੇ ਹੀ ਕਰਦੇ ਹਾਂ, ਪਰ ਦੂਸਰੇ ਪਾਸੇ ਜੋ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਉਦਮ ਕਿਸੇ ਵਿਰਲੇ ਦੇ ਭਾਗਾਂ ਦੇ ਵਿੱਚ ਆਉਂਦਾ, ਕਿਉਂ ਸਤਿਗੁਰੂ ਮਹਾਰਾਜ ਨੇ ਇੱਕ ਮਨੁੱਖ ਦੀ ਜੋ ਬੜੀ ਪੁਰਾਣੀ ਆਦਤ ਹੈ ਉਹਦੇ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਇਹ ਮਨੁੱਖ ਹੋਰ ਤੇ ਆਹਰ ਪਾਹਰ ਸਾਰੇ ਕਰਦਾ ਹੈ, ਭਾਵ ਦੁਨਿਆਵੀ ਸੁਖ ਵਾਸਤੇ ਦਿਨ ਰਾਤ ਤਰਲੋ ਮੱਛੀ ਹੋ ਰਿਹਾ ਹੈ, ਪਰ ਇੱਕ ਜਿਹੜਾ ਖਾਸ ਉਦਮ ਹੈ ਜਿਸ ਨੂੰ ਸਤਿਗੁਰੂ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ ਨਿਤਨੇਮ ਕਰਨਾ ਸੰਗਤ ਵਿੱਚ ਆਉਣਾ ਆਹਰ ਇੱਕ ਨਾ ਹੋਏ। ਇਹ ਜਿਹੜਾ ਖਾਸ ਉਦਮ ਹੈ, ਸ੍ਰੇਸ਼ਟ ਉਪਰਾਲਾ ਹੈ, ਇਹ ਹਰ ਇੱਕ ਤੋਂ ਨਹੀਂ ਹੋ ਸਕਦਾ, ਹੋਰ ਤੇ ਅਸੀਂ ਸਾਰੇ ਹੀ ਕਰਦੇ ਹਾਂ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਉਹ ਆਹਰ, ਉਹ ਖਾਸ ਉਪਰਾਲਾ ਨਾਮ ਜਪਣ ਦਾ, ਸਿਮਰਨ ਦਾ, ਸੰਗਤ ਵਿੱਚ ਜਾਣ ਦਾ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ, ਔਰ ਜਿਸਦੇ ਵੱਡੇ ਭਾਗ ਹੁੰਦੇ ਨੇ ਉਹੀ ਇਸ ਚੰਗੇ ਪਾਸੇ ਦਾ ਉਪਰਾਲਾ ਕਰ ਸਕਦਾ ਹੈ। ਲੋ, ਸਿੱਖ ਧਰਮ ਸਾਨੂੰ ਆਲਸੀ ਨਹੀਂ ਬਣਾਉਂਦਾ ਬਈ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੋ, ਬਲਕਿ ਸਤਿਗੁਰੂ ਮਹਾਰਾਜ ਨੇ ਜੋ ਸਿੱਖੀ ਦੇ ਤਿੰਨ ਬੁਨਿਆਦੀ ਅਸੂਲ ਸਾਨੂੰ ਸਮਝਾਏ ਹਨ, ਸਭ ਤੋਂ ਪਹਿਲਾਂ ਕਿਰਤ ਕਰਨ ਦੇ ਲਈ ਸਾਨੂੰ ਪ੍ਰੇਰਣਾ ਕੀਤੀ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਇਹ ਤਿੰਨ ਬੁਨਿਆਦੀ ਅਸੂਲ ਨੇ। ਕਿਰਤ ਕਰਨ ਦੇ ਵਾਸਤੇ ਵੀ ਉੱਦਮ ਚਾਹੀਦਾ, ਨਾਮ ਜਪਣ ਦੇ ਲਈ ਵੀ ਉੱਦਮ ਚਾਹੀਦਾ, ਵੰਡ ਕੇ ਛਕਣ ਲਈ ਸੰਗਤ ਵਿੱਚ ਆਉਣ ਦਾ ਤੇ ਕੁਛ ਸੇਵਾ ਦਾ ਉੱਦਮ ਕਰਨਾ ਹੀ ਪੈਂਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਉੱਦਮ ਕਰਨ ਦੀ ਬਾਣੀ ਵਿੱਚ ਥਾਂ ਥਾਂ ਪ੍ਰੇਰਣਾ ਕੀਤੀ ਹੈ। ਲੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਇਸ ਪਾਵਨ ਪਵਿੱਤਰ ਸਲੋਕ ਤੇ ਸ਼ੰਤ ਅੰਦਰ ਸਾਨੂੰ ਉੱਦਮ ਕਰਨ ਦੇ ਹੀ, ਚੰਗੇ ਭਲੇ ਉੱਦਮ ਕਰਨ ਦੀ ਪ੍ਰੇਰਣਾ ਦੇ ਰਹੇ ਹਨ। ਲੋ, ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ ਸਲੋਕ। ਉਦਮ ਕਰੋ ਵਡਭਾਗੀ ਹੋ, ਸਿਮਰਹੋ ਹਰ ਹਰ ਰਾਏ। ਆਸਾ ਰਾਗ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਸਲੋਕ ਉਚਾਰਨ ਕਰ ਰਹੇ ਹਨ। ਸਲੋਕ ਦੋਹਰੇ ਦੀ ਕਿਸਮ ਦਾ ਇੱਕ ਛੰਦ ਹੈ। ਗੁਰਬਾਣੀ ਦਾ ਰਾਗ ਤੇ ਕਾਵਿ ਦੇ ਨਾਲ ਗੂੜਾ ਸੰਬੰਧ ਹੈ। ਸਲੋਕ ਕਾਵਿ ਰਚਨਾ ਦਾ ਇੱਕ ਛੰਦ ਪ੍ਰਬੰਧ ਹੈ। ਸਤਿਗੁਰੂ ਉਹਦੇ ਵਿੱਚ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ। ਕੀ ਆਖਦੇ ਹਨ? ਉਦਮ ਕਰੋ ਵਡਭਾਗੀ ਹੋ। ਐ ਵਡਭਾਗੀਓ, ਐ ਚੰਗੀ ਕਿਸਮਤ ਵਾਲਿਓ, ਚੰਗੇ ਕਰਮਾਂ ਵਾਲਿਓ, ਤੁਸੀਂ ਉਦਮ ਕਰੋ, ਐਵੇਂ ਨਾ ਆਲਸ ਧਾਰਨ ਕਰਕੇ ਬੈਠੇ ਰਹੋ। ਖਾਸ ਕਰਕੇ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਹਰ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ ਹੈ। ਉਦਮ ਕਰੋ ਵਡਭਾਗੀਓ, ਐ ਵਡਭਾਗੀਓ, ਤੁਸੀਂ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰੋ, ਫਿਰ ਅੱਗੇ ਇਸ਼ਨਾਨ ਦਾ ਉਪਰਾਲਾ ਕਰੋ, ਫਿਰ ਸਿਮਰਨ ਦਾ ਉਦਮ ਕਰੋ, ਫਿਰ ਨਿਤਨੇਮ ਦਾ ਉਦਮ ਕਰੋ, ਫਿਰ ਆਪਣੀ ਕਿਰਤ ਵਿਰਤ ਦਾ ਵੀ ਉਦਮ ਕਰੋ, ਸਤਸੰਗਤ ਵਿੱਚ ਜਾਣ ਲਈ ਵੀ ਹਿੰਮਤ ਕਰੋ। ਉਦਮ ਕਰੋ ਵਡਭਾਗੀ ਹੋ, ਐ ਵਡਭਾਗੀਓ, ਤੁਸੀਂ ਉਦਮ ਕਰੋ, ਉਪਰਾਲਾ ਕਰੋ, ਕੋਸ਼ਿਸ਼ ਕਰੋ। ਕਿਸ ਗੱਲ ਦੀ? ਸਿਮਰਹੋ ਹਰ ਹਰ ਰਾਏ, ਤੁਸੀਂ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰੋ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਇਹ ਸਾਰੇ ਉਦਮਾਂ ਵਿੱਚੋਂ ਚੰਗਾ ਉਦਮ ਹੈ ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗਣਾ ਹੈ। ਇਸ ਲਈ ਸਤਿਗੁਰੂ ਚੰਗੇ ਉਦਮ ਦੀ ਹੀ ਪ੍ਰੇਰਣਾ ਦੇ ਰਹੇ ਹਨ। ਇਹ ਵਡਭਾਗੀਓ, ਚੰਗੀ ਕਿਸਮਤ ਵਾਲਿਓ, ਸਤਸੰਗੀਓ, ਤੁਸੀਂ ਉਦਮ ਕਰੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਨਾਨਕ ਜੇ ਸਿਮਰਤ ਸਭ ਸੁਖ ਹੋਵੇ ਹੈ, ਦੁੱਖ ਦਰਦ ਭਰਮ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਤੇ ਇੱਥੇ ਹੀ ਬਸਨੀ ਦੁੱਖ ਦਰਦ ਭਰਮ ਜਾਏ। ਵਾਹਿਗੁਰੂ ਦਾ ਸਿਮਰਨ ਕਰਕੇ ਜਨਮ ਮਰਨ ਦਾ ਦੁੱਖ, ਈਰਖਾ ਤੇ ਹੰਕਾਰ ਦਾ ਦਰਦ ਤੇ ਪੰਜ ਪ੍ਰਕਾਰ ਦਾ ਭਰਮ ਵੀ ਚੱਲਿਆ ਜਾਵੇਗਾ, ਕਿਉਂਕਿ ਸਿਮਰਨ ਦੁਆਰਾ ਸਾਰੇ ਸੁੱਖ ਵੀ ਮਿਲਦੇ ਹਨ ਤੇ ਨਾਲ ਦੁੱਖ ਦਰਦ ਭਰਮ ਦੀ ਨਿਵਰਤੀ ਵੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਲਓ ਹੁਣ ਇਸੇ ਹੀ ਸਿਧਾਂਤ ਨੂੰ ਸੰਤ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਲਾਸੇ ਨਾਲ ਤੇ ਬੜੇ ਵਿਸਤਾਰ ਦੇ ਨਾਲ ਸਾਨੂੰ ਸਮਝਾਉਣ ਲੱਗੇ ਹਨ। ਸੰਤ ਨਾਮ ਜਪਤ ਗੋਬਿੰਦ ਨਹਿ ਅਲਸਾਈ ਐ। ਹਜ਼ੂਰ ਕਹਿੰਦੇ ਨੇ, ਗੁਰਮੁਖੋ, ਨਾਮ ਜਪਣ ਦੇ ਸਮੇਂ, ਉਸ ਵਾਹਿਗੁਰੂ ਦਾ ਨਾਮ ਜਪਣ ਦੇ ਸਮੇਂ ਸਾਨੂੰ ਬਿਲਕੁਲ ਆਲਸ ਨਹੀਂ ਕਰਨੀ ਚਾਹੀਦੀ, ਕਿਉਂਕਿ ਸਤਿਗੁਰੂ ਮਹਾਰਾਜ ਨੇ ਆਖਿਆ ਹੈ ਵੀ ਆਲਸ ਇਹ ਇੱਕ ਸਭ ਤੋਂ ਵੱਡਾ ਸਾਡਾ ਦੁਸ਼ਮਣ ਹੈ। ਅਸੀਂ ਜੇ ਦੁਨਿਆਵੀ ਤੌਰ 'ਤੇ ਵੀ ਆਲਸੀ ਹੋ ਜਾਂਦੇ ਹਾਂ, ਅਸੀਂ ਦੂਸਰਿਆਂ ਨਾਲੋਂ ਪਛੜ ਜਾਂਦੇ ਹਾਂ, ਅਤੇ ਜੇ ਅਸੀਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਆਲਸ ਕਰਦੇ ਹਾਂ ਤਾਂ ਅਸੀਂ ਚੰਗੇ ਪਾਸੇ ਉੱਦਮ ਨਹੀਂ ਕਰ ਸਕਦੇ, ਕਾਮਯਾਬੀ ਨਹੀਂ ਹਾਸਲ ਕਰ ਸਕਦੇ। ਇਸੇ ਲਈ ਹਜ਼ੂਰ ਸਾਨੂੰ ਕਹਿੰਦੇ, ਠੀਕ ਹੈ, ਚਾਹੇ ਹੋਰ ਪਾਸਿਓਂ ਢਿੱਲਮੱਠ ਹੋ ਜਾਵੇ ਤਾਂ ਵੱਖਰੀ ਗੱਲ ਹੈ, ਪਰ ਵਾਹਿਗੁਰੂ ਦਾ ਨਾਮ ਜਪਣ ਦੇ ਸਮੇਂ ਸਾਨੂੰ ਕਦੇ ਵੀ ਢਿੱਲਮੱਠ ਨਹੀਂ ਕਰਨੀ ਚਾਹੀਦੀ। ਭੇਟਤ ਸਾਧੂ ਸੰਗ ਜੰਪੁਰ ਨਹਿ ਜਾਈ ਹੈ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਦੂਸਰੀ ਗੱਲ, ਸਾਧ ਸੰਗਤ ਦੇ ਨਾਲ ਜਾ ਕੇ ਜਦੋਂ ਮਿਲਣਾ ਹੋਵੇ ਉਸ ਵੇਲੇ ਵੀ ਸਾਨੂੰ ਆਲਸ ਨਹੀਂ ਕਰਨੀ ਚਾਹੀਦੀ, ਨਾਮ ਜਪਣ ਦੇ ਸਮੇਂ ਵੀ ਅਤੇ ਜਦੋਂ ਆਪਾਂ ਗੁਰੂ ਘਰ ਵਿੱਚ ਜਾਣਾ ਹੋਵੇ। ਭੇਟਤ ਸਾਧੂ ਸੰਗ, ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਜਾਣਾ ਹੋਵੇ ਉੱਥੇ ਵੀ ਢਿੱਲ ਨਹੀਂ ਕਰਨੀ ਚਾਹੀਦੀ, ਕਿਉਂ? ਗੁਰੂ ਦੀ ਸੰਗਤ ਨਾਲ ਭੇਟਤ ਦਾ ਅਰਥ ਹੈ ਮਿਲ ਕੇ, ਜਮਪੁਰ ਨਹਿ ਜਾਈਏ ਫਿਰ ਜਮਾਂ ਦੀ ਪੁਰੀ ਵਿੱਚ ਨਹੀਂ ਜਾਈਦਾ। ਇਹ ਗੁਰੂ ਦੀ ਸੰਗਤ ਕਰਨ ਦਾ ਲਾਭ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦਰਬਾਰ ਵਿੱਚ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਫਿਰ ਉਹ ਜਮਾਂ ਦੀ ਪੁਰੀ ਤੋਂ ਬਚ ਜਾਂਦੇ ਹਨ। ਦੁੱਖ ਦਰਦ ਨਾ ਪਾਓ ਬਿਆਪੈ, ਨਾਮ ਸਿਮਰਤ ਸਾਧ ਸੁਖੀ। ਹਜ਼ੂਰ ਫਰਮਾਉਂਦੇ ਨੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਸਿਮਰਦੇ ਹਨ ਸਤ ਸੁਖੀ, ਉਹ ਹਮੇਸ਼ਾ ਲਈ ਸੁਖੀ ਹੋ ਜਾਂਦੇ ਹਨ। ਉਠਤ ਸੁਖੀਆ, ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆ, ਉਹਨੂੰ ਹਰ ਸਮੇਂ ਸੁਖੀ ਸੁੱਖ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਹੀ ਦੁੱਖ ਦਰਦ ਨਾ ਪਾਓ ਬਿਆਪੈ। ਹਜ਼ੂਰ ਕਹਿੰਦੇ ਨੇ, ਨਾ ਦੁੱਖ, ਨਾ ਦਰਦ ਪੀੜਾ, ਨਾ ਹੀ ਕੋਈ ਉਹਨੂੰ ਕਿਸੇ ਕਿਸਮ ਦਾ ਡਰ ਹੀ ਵਿਆਪਦਾ ਹੈ। ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਹਮੇਸ਼ਾ ਲਈ ਸੁਖੀ ਹੋ ਜਾਂਦਾ ਹੈ। ਸਾਸ ਸਾਸ ਆਰਾਦ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦਾ ਸਿਮਰਨ ਕਿਵੇਂ ਕਰਨਾ ਚਾਹੀਦਾ, ਕਈ ਪੁੱਛਦੇ ਨੇ। ਹਜ਼ੂਰ ਕਹਿੰਦੇ ਨੇ, ਸਭ ਤੋਂ ਪਹਿਲਾਂ ਮੁਖ ਦੁਆਰਾ ਵਾਹਿਗੁਰੂ ਦਾ ਨਾਮ ਜਪਣਾ ਹੈ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀ ਹੈ, ਤੇ ਆਏ ਸੋ ਪ੍ਰਭ ਮਨ ਮੁਖੀ। ਇਹ ਅਨਵੀਂ ਕਰਕੇ ਅਰਥ ਲੱਗ ਰਿਹਾ ਹੈ, ਪਹਿਲਾਂ ਮੁਖ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਤੇ ਫਿਰ ਆਪਣੇ ਮਨ ਵਿੱਚ ਉਸ ਵਾਹਿਗੁਰੂ ਦਾ ਸਿਮਰਨ ਕਰਨਾ। ਮਨ ਸਾਚਾ, ਮੁਖ ਸਾਚਾ ਸੋਏ, ਅਵਰਨਾ ਪੇਖੈ ਏਕਸ ਬਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਜਿਸ ਦੇ ਮਨ ਦੇ ਵਿੱਚ ਵੀ ਸੱਚਾ ਪ੍ਰਭੂ ਵਸਦਾ ਹੈ ਤੇ ਜਿਸ ਦੀ ਜ਼ੁਬਾਨ ਤੇ ਵੀ ਉਹ ਸੱਚਾ ਪ੍ਰਭੂ ਵਸਦਾ ਹੈ। ਹਜ਼ੂਰ ਕਹਿੰਦੇ ਨੇ ਤੇ ਆਏ ਸੋ ਪ੍ਰਭ ਮਨ ਮੁਖੀ, ਤੁਸੀਂ ਪਹਿਲਾਂ ਮੁਖ ਕਰਕੇ ਵਾਹਿਗੁਰੂ ਦੇ ਨਾਮ ਨੂੰ ਤੇ ਆਓ, ਫਿਰ ਮਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਤੇ ਆਓ। ਸਾਸ ਸਾਸ ਆਰਾਦ ਹਰ ਹਰ, ਫਿਰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਹਰ ਵੇਲੇ ਵਾਹਿਗੁਰੂ 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 ਵਾਹਿ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ। ਇਹ ਸਾਨੂੰ ਸਿਮਰਨ ਦਾ ਉਪਦੇਸ਼ ਦਿੱਤਾ ਹੈ, ਪਹਿਲਾਂ ਮੁਖ ਦੁਆਰਾ, ਫਿਰ ਮਨ ਦੁਆਰਾ, ਫਿਰ ਸਵਾਸ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਸਿਮਰੋ। ਕਿਰਪਾਲ ਦਇਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਕਿਰਪਾ ਦੇ ਘਰ, ਐ ਦਇਆ ਦੇ ਖਜ਼ਾਨੇ, ਰਸਾਲ ਰਸ ਦੇ ਘਰ ਅਥਵਾ ਸੁੰਦਰ ਸਰੂਪ ਵਾਹਿਗੁਰੂ, ਗੁਣ ਨਿਧ, ਤੂੰ ਸਾਰੇ ਗੁਣਾਂ ਦਾ ਨਿਧਾਨ ਹੈ, ਸਾਰੇ ਗੁਣਾਂ ਦਾ ਖਜ਼ਾਨਾ। ਕਰ ਦਇਆ ਸੇਵਾ ਲਾਈਐ, ਤੂੰ ਸਾਡੇ ਤੇ ਦਇਆ ਕਰ, ਸਾਡੇ ਤੇ ਮਿਹਰ ਕਰ, ਸਾਨੂੰ ਆਪਣੀ ਸੇਵਾ ਵਿੱਚ ਲਾ ਲੈ। ਨਾਨਕ ਪੈ ਅੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹੀਂ ਅਲਸਾਈਐ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਪੈ ਅੰਪੈ, ਕਿਉਂਕਿ ਜੋਤ ਤਾਂ ਗੁਰੂ ਨਾਨਕ ਦੀ ਹੈ ਨਾ। ਇਸੇ ਲਈ ਇਹ ਵੀ ਇੱਕ ਬੜੀ ਅਪੂਰਵ ਗੱਲ ਹੈ, ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਚਾਹੇ 6 ਸਰੂਪਾਂ ਦੀ ਬਾਣੀ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਪਲਬਧ ਹੁੰਦੀ ਹੈ, ਚਾਹੇ ਕਿਸੇ ਵੀ ਸਰੂਪ ਦੀ ਬਾਣੀ ਹੈ, ਪਰ ਉਹਦੇ ਵਿੱਚ ਨਾਨਕ ਨਾਮ ਦੀ ਹੀ ਮੋਹਰ ਲਾਈ ਹੋਈ ਹੈ। ਚਾਹੇ ਗੁਰੂ ਨਾਨਕ ਦੀ ਬਾਣੀ ਹੈ ਅਤੇ ਚਾਹੇ ਗੁਰੂ ਅੰਗਦ ਦੇਵ ਦੀ, ਚਾਹੇ ਗੁਰੂ ਅਮਰਦਾਸ ਮਹਾਰਾਜ ਦੀ, ਚਾਹੇ ਗੁਰੂ ਰਾਮਦਾਸ ਮਹਾਰਾਜ ਦੀ, ਚਾਹੇ 5ਵੇਂ ਸਰੂਪ ਦੀ, ਚਾਹੇ 9ਵੇਂ ਸਰੂਪ ਦੀ ਬਾਣੀ, ਚਾਹੇ ਕਿਸੇ ਵੀ ਗੁਰੂ ਦੀ ਹੈ, ਪਰ ਮੋਹਰ ਨਾਨਕ ਨਾਮ ਦੀ ਹੀ ਹੈ, ਕਿਉਂਕਿ ਗੁਰੂ ਇੱਕੋ ਹੀ ਹੋਇਆ, ਨਾਨਕ ਪੈ ਅੰਪੈ। ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਵੀ ਬੈਠੇ ਨੇ, ਉਹੀ ਬੋਲਦੇ ਨੇ, ਨਾਨਕ ਪੈ ਅੰਪੈ, ਗੁਰੂ ਨਾਨਕ ਸਾਹਿਬ ਪੈ ਅੰਪੈ ਬੇਨਤੀ ਕਰਦੇ ਨੇ, ਚਰਨ ਜੰਪੈ, ਬਈ ਅਸੀਂ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਜਪਦੇ ਹਾਂ ਤੇ ਤੁਸੀਂ ਵੀ ਜਪੋ। ਨਾਮ ਜਪਤ ਗੋਬਿੰਦ ਨਹੀਂ ਅਲਸਾਈਐ, ਵੀ ਗੁਰਮੁਖੋ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ, ਕਦੇ ਢਿੱਲ ਮੱਠ ਨਹੀਂ ਕਰਨੀ ਚਾਹੀਦੀ ਤੇ ਕਦੇ ਕਿਸੇ ਕਿਸਮ ਦਾ ਦਲਿੱਦਰ ਨਹੀਂ ਕਰਨਾ ਚਾਹੀਦਾ। ਪਾਵਨ ਪਤ ਤਪਨੀਤ ਨਾਮ ਨਿਰੰਜਨਾ। ਲੋ ਹੁਣ ਅੱਗੇ ਨਾਮ ਦੀ ਮਹਿਮਾ ਸਤਿਗੁਰੂ ਵਰਣਨ ਕਰਦੇ ਹਨ। ਗੁਰਮੁਖੋ ਪਾਵਨ ਪਤ ਤਪਨੀਤ ਨਾਮ ਨਿਰੰਜਨਾ। ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਰੰਜਨਾ ਦਾ ਅਰਥ ਹੈ ਮਾਇਆ ਦੀ ਕਾਲਖ ਤੋਂ ਰਹਿਤ ਹੈ ਤੇ ਪੁਨੀਤ ਸਭ ਤੋਂ ਵੱਧ ਪਵਿੱਤਰ ਹੈ। ਜੇ 3 ਵਾਰੀ ਪਵਿੱਤਰ 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 ਆਖੀਏ ਫਿਰ ਇੱਕ ਪੁਨੀਤ ਬਣਦਾ ਹੈ। ਭਾਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਵੀ ਪਵਿੱਤਰ ਹੈ। ਪਾਵਨ ਪਤ ਤਪਨੀਤ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਪਾਵਨ ਦਾ ਅਰਥ ਵੀ ਪਵਿੱਤਰ ਹੈ, ਪਰ ਇਹ ਪਾਵਨ ਦਾ ਸੰਬੰਧ ਪਤਤ ਸ਼ਬਦ ਦੇ ਨਾਲ ਹੈ, ਪਾਵਨ ਪਤਤ, ਤੇ ਪੁਨੀਤ ਦਾ ਸੰਬੰਧ ਵਾਹਿਗੁਰੂ ਦੇ ਨਾਮ ਦੇ ਨਾਲ ਹੈ। ਜਿਵੇਂ ਆਮ ਸਮਝਣ ਦੇ ਲਈ ਮਹਾਂਪੁਰਖੇ ਵਿਚਾਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ, ਜਿਵੇਂ ਆਪਾਂ ਮਿੱਟੀ ਨੂੰ ਵੀ ਪਵਿੱਤਰ ਮੰਨਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਕੋਈ ਭਾਂਡਾ ਜੂਠਾ ਹੁੰਦਾ ਸੀ, ਮਿੱਟੀ ਨਾਲ ਮਾਂਜ ਕੇ ਉਸਨੂੰ ਸਾਫ਼ ਕਰ ਲਈਦਾ ਸੀ, ਹੱਥ ਜੂਠੇ ਹੋ ਜਾਣ ਕਹਿੰਦੇ ਮਿੱਟੀ ਨਾਲ ਮਾਂਜ ਲਓ, ਮਿੱਟੀ ਨੂੰ ਵੀ ਪਵਿੱਤਰ ਮੰਨਿਆ ਗਿਆ। ਦੂਸਰੇ ਨੰਬਰ 'ਤੇ ਪਾਣੀ ਨੂੰ ਪਵਿੱਤਰ ਮੰਨਿਆ ਗਿਆ, ਕਿਉਂਕਿ ਕਈ ਵਾਰੀ ਜਿਹੜੀ ਮਿੱਟੀ ਦੀ ਮੈਲ ਹੈ ਉਹ ਉਂਝ ਤਾਂ ਲੈ ਨਹੀਂ ਸਕਦੀ, ਪਾਣੀ ਨਾਲ ਜਦੋਂ ਹੱਥ ਧੋ ਲਈਏ ਤਾਂ ਉਹ ਮਿੱਟੀ ਦੀ ਮੈਲ ਲਾ ਦਿੰਦਾ। ਇਸ ਲਈ ਜਿੱਥੇ ਮਿੱਟੀ ਨੂੰ ਪਵਿੱਤਰ ਮੰਨਿਆ, ਮਿੱਟੀ ਨਾਲੋਂ ਪਾਣੀ ਨੂੰ ਵੱਧ ਪਵਿੱਤਰ ਮੰਨਿਆ ਗਿਆ ਅਤੇ ਪਾਣੀ ਦੇ ਨਾਲੋਂ ਅੱਗ ਨੂੰ ਵੱਧ ਪਵਿੱਤਰ ਮੰਨਿਆ ਗਿਆ। ਹੁਣ ਕਈ ਐਸੀਆਂ ਧਾਤ ਦੇ ਭਾਂਡੇ ਹੁੰਦੇ ਸਨ, ਉਹਨਾਂ ਨੂੰ ਜੰਗਾਲ ਲੱਗ ਜਾਂਦੀ ਸੀ, ਫਿਰ ਉਹਨਾਂ ਨੂੰ ਅੱਗ ਦੇ ਵਿੱਚ ਰੱਖ ਕੇ ਉਹਨਾਂ ਦਾ ਜੰਗਾਲ ਉਤਾਰਿਆ ਜਾਂਦਾ ਸੀ। ਅੱਗ ਪਾਣੀ ਨਾਲੋਂ ਵੀ ਵੱਧ ਪਵਿੱਤਰ ਹੈ ਅਤੇ ਅੱਗ ਦੇ ਨਾਲੋਂ ਹਵਾ ਵੱਧ ਪਵਿੱਤਰ ਹੈ, ਹਵਾ ਨਾਲੋਂ ਆਕਾਸ਼ ਵੱਧ ਨਿਰਮਲ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਭ ਤੋਂ ਵੱਧ ਪਵਿੱਤਰ ਹੈ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ, ਉਹ ਕਿਉਂ ਪਵਿੱਤਰ ਹੈ? ਕਿਉਂਕਿ ਉਸ ਨਾਮ ਨੇ ਸਭ ਨੂੰ ਪਵਿੱਤਰ ਕਰਨਾ। ਅਤੇ ਜਿਹੜਾ ਨਾਮ ਜੇ ਸਭ ਤੋਂ ਵੱਧ ਪਵਿੱਤਰ ਹੋਵੇਗਾ, ਫਿਰ ਹੀ ਦੂਜੀਆਂ ਚੀਜ਼ਾਂ ਨੂੰ ਉਹ ਪਵਿੱਤਰ ਕਰ ਸਕਦਾ ਹੈ। ਜਿਵੇਂ ਪਾਰਸ ਦੇ ਬਾਰੇ ਇਹ ਲਿਖਿਆ ਮਿਲਦਾ ਹੈ, ਪਾਰਸ ਦੀ ਇੱਕ ਵੱਟੀ ਹੁੰਦੀ ਹੈ, ਉਹ ਸੱਤ ਧਾਤਾਂ ਨੂੰ ਸੋਨਾ ਬਣਾ ਦਿੰਦਾ। ਇਹ ਪਾਰਸ ਦਾ ਗੁਣ ਹੈ, ਜਿਹੜਾ ਵੀ ਪਾਰਸ ਨੂੰ ਜਿਹੜੀ ਧਾਤ ਵੀ ਛੋਹ ਜਾਵੇ ਉਹ ਸੋਨਾ ਬਣ ਜਾਂਦੀ। ਅਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਵੀ ਇਹ ਸ਼ਕਤੀ ਹੈ, ਚਾਹੇ ਕਿਸੇ ਜਾਤ ਪਾਤ ਸ਼੍ਰੇਣੀ ਵਿੱਚੋਂ ਵਾਹਿਗੁਰੂ ਦਾ ਨਾਮ ਜਪ ਲਵੇ ਉਹ ਪਵਿੱਤਰ ਹੋ ਜਾਂਦਾ, ਪਾਵਨ ਪਤਿਤ ਪੁਨੀਤ। ਇਸ ਲਈ ਵਾਹਿਗੁਰੂ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਅਤੇ ਪੁਨੀਤ ਬਹੁਤ ਹੀ ਪਵਿੱਤਰ ਹੈ ਅਤੇ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ, ਲੋਹਣ ਅੱਗੇ ਗੁਰੂ ਦੇ ਗਿਆਨ ਦੀ ਮਹਿਮਾ ਕਰਦੇ ਨੇ। ਗੁਰਮੁਖੋ ਜਦੋਂ ਸਤਿਗੁਰੂ, ਗਿਆਨ ਦਾ ਅੰਜਨਾ ਦਾ ਅਰਥ ਹੈ ਕੱਜਲ, ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੰਦੇ ਨੇ। ਪਰਮ ਅੰਧੇਰ ਬਿਨਾਸ, ਪਰਮ ਦਾ ਹਨੇਰਾ ਫਿਰ ਨਾਸ ਹੋ ਜਾਂਦਾ। ਜਿਵੇਂ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਲਿਖਿਆ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਗੁਰੂ ਮਨ ਬੁੱਧੀ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੰਦੇ ਹਨ, ਉਹਦੇ ਨਾਲ ਭਰਮ ਦਾ ਹਨੇਰਾ ਨਾਸ ਹੋ ਜਾਂਦਾ ਹੈ। ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀਅਲ ਪੂਰਿਆ। ਜਦੋਂ ਗੁਰੂ ਦੇ ਗਿਆਨ ਦਾ ਅੰਜਨ ਸਾਡੇ ਮਨ ਬੁੱਧੀ ਨੇਤਰਾਂ ਵਿੱਚ ਪੈ ਜਾਂਦਾ ਹੈ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਵੀ ਪ੍ਰਤੱਖ ਦਰਸ਼ਨ ਦੀਦਾਰੇ ਹੋਣ ਲੱਗ ਜਾਂਦੇ ਨੇ। ਪ੍ਰਭ ਨਿਰੰਜਨ, ਜੋ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ, ਔਰ ਉਹਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਕਿੱਥੇ ਕਿੱਥੇ? ਜਲ ਥਲ ਮਹੀ ਅਲ ਪੂਰਿਆ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਵਿੱਚ ਵੀ, ਅਲਾਕਾਸ਼ ਦੇ ਵਿੱਚ ਵੀ, ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਗੁਰੂ ਦੇ ਬਖਸ਼ੇ ਗਿਆਨ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਆਪਕ ਅਨੁਭਵਤਾ ਹੋ ਜਾਂਦੀ ਹੈ। ਇੱਕ ਨਿਮਕ ਜਾ ਕੇ ਹਿਰਦੈ ਵਸਿਆ, ਮਿਟੇ ਤਿਸਹਿ ਵਿਸੂਰਿਆ। ਹਜ਼ੂਰ ਕਹਿੰਦੇ ਨੇ, ਇੱਕ ਨਿਮਕ ਦਾ ਅਰਥ ਹੈ ਕੱਖ ਦੇ ਫੋਰੇ ਮਾਤਰ, ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਗਿਆ। ਮਿਟੇ ਤਿਸਹਿ ਵਿਸੂਰਿਆ, ਫਿਰ ਉਹਦੇ ਸਾਰੇ ਜਨਮਾਂ ਜਨਮਾਤਰਾਂ ਦੇ ਝੋਰੇ ਦੂਰ ਹੋ ਗਏ। ਵਸੂਰਿਆ ਦਾ ਅਰਥ ਹੁੰਦਾ ਝੋਰੇ। ਜਦੋਂ ਇੱਕ ਨਿਮਕ ਮਾਤਰ, ਅੱਖ ਦੇ ਫੋਰੇ ਮਾਤਰ ਜਦੋਂ ਕਿਸੇ ਦੇ ਹਿਰਦੇ ਵਿੱਚ ਆ ਕੇ ਵਸਿਆ, ਤੇ ਫਿਰ ਉਹਦੇ ਸਾਰੇ ਦੇ ਸਾਰੇ ਝੋਰੇ ਮਿਟ ਜਾਂਦੇ ਹਨ। ਅਗਾਧ ਬੋਧ ਸਮਰੱਥ ਸੁਆਮੀ, ਸਰਬ ਕਾ ਪਉ ਭੰਜਨਾ। ਉਹ ਅਕਾਲ ਪੁਰਖ ਵਾਹਿਗੁਰੂ ਅਗਾਧ ਬੋਧ, ਬਹੁਤ ਡੂੰਘੇ ਗਿਆਨ ਦਾ ਸਾਗਰ ਹੈ, ਉਹਦੀ ਕੋਈ ਥਾਂ ਨਹੀਂ ਪਾ ਸਕਦਾ। ਅਗਾਧ ਬੋਧ ਬਹੁਤ ਡੂੰਘੇ ਗਿਆਨ ਦਾ ਸਮੁੰਦਰ ਹੈ। ਕੋਈ ਬੁੱਧੀ, ਕੋਈ ਵਿਗਿਆਨੀ, ਕੋਈ ਉਸਦਾ ਅੰਤ ਨਹੀਂ ਪਾ ਸਕਦਾ। ਅਗਾਧ ਬੋਧ, ਜਿਹੜੇ ਬੁੱਧੀ ਦੇ ਬੋਧ ਤੋਂ ਡੂੰਘਾ ਹੋਵੇ, ਭਾਵ ਉਹ ਮਹਾਨ ਰੂਹਾਨੀ ਗਿਆਨ ਦਾ ਸਾਗਰ ਹੈ। ਸਮਰੱਥ, ਸਰਵ ਸ਼ਕਤੀਮਾਨ ਸੁਆਮੀ, ਸਾਰੀ ਸ੍ਰਿਸ਼ਟੀ ਦਾ ਮਾਲਕ, ਸਰਬ ਕਾ ਪਉ ਭੰਜਨਾ ਤੇ ਸਭ ਦਾ ਡਰ ਪੈ ਨਾਸ ਕਰਨ ਵਾਲਾ ਹੈ। ਨਾਨਕ ਪੈ ਅੰਪੈ ਚਰਨ ਜੰਪੈ, ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਨਾਨਕ ਪੈ ਅੰਪੈ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ। ਚਰਨ ਜੰਪੈ, ਗੁਰਮੁਖੋ ਮੈਂ ਤੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਜਪ ਰਿਹਾ ਹਾਂ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਰੰਜਨਾ ਮਾਇਆ ਦੀ ਕਾਲਖ ਤੋਂ ਰਹਿਤ ਹੈ ਤੇ ਪੁਨੀਤ ਮਹਾਨ ਪਵਿੱਤਰ ਹੈ। ਇਸ ਲਈ ਉਹ ਪਾਵਨ ਪਤਿਤ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ। ਲੋ ਹਜ਼ੂਰ, ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਇਹ ਅੱਗੇ ਪਵਿੱਤਰ ਬਚਨ ਉਚਾਰਨ ਕਰਦੇ ਨੇ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਹੇ ਗੋਪਾਲ, ਪ੍ਰਿਥਵੀ ਦੇ ਪਾਲਕ, ਦਇਆ ਦੇ ਘਰ, ਕਿਰਪਾ ਦੇ ਸਮੁੰਦਰ, ਮੈਂ ਤੇਰੀ ਓਟ ਗ੍ਰਹਿਣ ਕਰ ਲਈ ਹੈ। ਮੋਹੇ ਆਸਰ ਤੋ ਆਚਰਨ ਤੁਮਾਰੀ ਸਰਨ ਸਿੱਧੇ। ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਚਰਨਾਂ ਦਾ ਹੀ ਆਸਰਾ ਹੈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਭਗਤ ਕਬੀਰ ਜੀ ਨੇ ਚਰਨਾਂ ਕਮਲਾਂ ਦੀ ਮੌਜ ਬਾਰੇ ਬਹੁਤ ਖੂਬ ਲਿਖਿਆ ਹੈ। ਕਬੀਰ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਸ ਨੂੰ ਵਾਹਿਗੁਰੂ ਦੇ ਚਰਨਾਂ ਦੀ ਮੌਜ ਪ੍ਰਾਪਤ ਹੋ ਜਾਵੇ, ਉਹਨੂੰ ਸਭ ਦੁਨੀਆਂ ਭੁੱਲ ਜਾਂਦੀ। ਇੱਥੋਂ ਤੱਕ ਉਹ ਰਾਜ ਤੇ ਮੁਕਤੀ ਨੂੰ ਵੀ ਉੱਥੋਂ ਕੁਰਬਾਨ ਕਰ ਦਿੰਦੇ। ਇਸੇ ਲਈ ਹਜ਼ੂਰ ਕਹਿੰਦੇ, ਮੋਹੇ ਆਸਰ ਤੋ ਚਰਨ, ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਚਰਨਾਂ ਦਾ ਹੀ ਆਸਰਾ ਹੈ। ਤੁਮਾਰੀ ਸ਼ਰਨ ਸਿੱਧੇ, ਤੁਹਾਡੀ ਸ਼ਰਨ ਦੇ ਵਿੱਚ ਹੀ, ਸਿੱਧੇ ਦਾ ਅਰਥ ਮੁਕਤੀਆਂ ਨੇ, ਜਾਂ ਸਿੱਧੇ ਦਾ ਅਰਥ ਮੁਕਤੀ ਹੈ, ਮੁੱਖ ਸਿਧਾਂਤ, ਤੇ ਦੂਸਰਾ ਤੁਮਾਰੀ ਸ਼ਰਨ ਸਿੱਧੇ, ਤੁਹਾਡੀ ਸ਼ਰਨ ਦੇ ਵਿੱਚ ਹੀ। ਸਿੱਧੇ ਦਾ ਅਰਥ ਹੈ ਵੀ ਰਿਧੀਆਂ ਸਿੱਧੀਆਂ, ਰੂਹਾਨੀ ਸ਼ਕਤੀਆਂ ਵੀ ਤੁਹਾਡੀ ਸ਼ਰਨ ਦੇ ਵਿੱਚ ਹੀ ਨੇ। ਤੇ ਤੀਸਰਾ ਸਿੱਧੇ ਦਾ ਅਰਥ ਹੁੰਦਾ ਸਫਲਤਾ। ਤੁਮਾਰੀ ਸ਼ਰਨ ਸਿੱਧੇ, ਹੇ ਵਾਹਿਗੁਰੂ ਜੀ, ਤੁਹਾਡੀ ਸ਼ਰਨ ਦੇ ਵਿੱਚ ਹੀ ਇਹ ਸਾਰੀਆਂ ਸਫਲਤਾਵਾਂ ਛੁਪੀਆਂ ਹੋਈਆਂ ਹਨ।